ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਪਿਆਰੇ ਅਜ਼ੀਜ਼ੋ, ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਦੂਸਰੀ ਰਾਜਿਆਂ ਦੀ ਪੋਥੀ ਦੇ 23 ਅਧਿਆਇ ਉੱਤੇ ਵਿਚਾਰ ਕਰਨ ਲਈ ਮੈਂ ਆਪ ਦਾ ਸਵਾਗਤ ਕਰਦਾ ਹਾਂ। ਇਸ ਅਧਿਆਇ ਦਾ ਮੁੱਖ ਵਿਸ਼ਾ ਯੋਸ਼ਿਆ ਰਾਜਾ ਦੁਆਰਾ ਕੀਤੇ ਪੰਥਕ ਸੁਧਾਰ ਹਨ। 23 ਅਧਿਆਇ ਉਸ ਦੀਆਂ 1 ਤੋਂ ਲੈ ਕੇ 18 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਤਦ ਪਾਤਸ਼ਾਹ ਨੇ ਅਖਵਾ ਘੱਲਿਆ ਔਰ ਸਾਰੇ ਯਹੂਦਾ ਔਰ ਯਰੂਸ਼ਲਮ ਦੇ ਬਜ਼ੁਰਗ ਉਹਦੇ ਕੋਲ ਇਕੱਠੇ ਹੋਏ। ਤਾਂ ਪਾਤਸ਼ਾਹ ਯਹੋਵਾ ਦੇ ਭਵਨ ਨੂੰ ਗਿਆ ਔਰ ਯਹੂਦਾ ਦੇ ਸਾਰੇ ਮਨੁੱਖ ਅਤੇ ਯਰੂਸ਼ਲਮ ਦੇ ਸਾਰੇ ਵਾਸੀ ਔਰ ਜਾਜਕ ਔਰ ਨਵੀ ਔਰ ਸਾਰੇ ਛੋਟੇ ਵੱਡੇ ਲੋਕ ਉਹਦੇ ਨਾਲ ਸਨ। ਔਰ ਉਹਨੇ ਨੇਮ ਦੀ ਪੋਥੀ ਜੋ ਯਹੋਵਾ ਦੇ ਭਵਨ ਵਿੱਚੋਂ ਲੱਭੀ ਸੀ ਉਹਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਉਹਨਾਂ ਦੇ ਕੰਨੀ ਪਾਈਆਂ। ਤਾਂ ਪਾਤਸ਼ਾਹ ਥੜੇ ਦੇ ਉੱਤੇ ਖਲੋ ਗਿਆ ਔਰ ਉਹਨੇ ਯਹੋਵਾ ਦੇ ਅੱਗੇ ਇੱਕ ਨੇਮ ਬੰਨਿਆ, ਭਈ ਅਸੀਂ ਯਹੋਵਾ ਦੇ ਪਿੱਛੇ ਤੁਰਾਂਗੇ ਅਤੇ ਉਸਦੇ ਹੁਕਮਾਂ ਅਤੇ ਸਾਖੀਆਂ ਅਤੇ ਵਿਧੀਆਂ ਨੂੰ ਆਪਣੇ ਸਾਰੇ ਦਿਲ ਔਰ ਆਪਣੀ ਸਾਰੀ ਜਾਨ ਨਾਲ ਮੰਨਾਂਗੇ ਔਰ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾ ਕਰਾਂਗੇ। ਤਾਂ ਸਾਰੇ ਲੋਕਾਂ ਨੇ ਉਸ ਨੇਮ ਨੂੰ ਮੰਨ ਲਿਆ। ਤਦ ਪਾਤਸ਼ਾਹ ਨੇ ਪ੍ਰਧਾਨ ਜਾਜਕ ਹਿਲਕੀਆ ਨੂੰ ਔਰ ਦੂਜੇ ਦਰਜੇ ਦੇ ਜਾਜਕਾਂ ਨੂੰ ਔਰ ਦਰਵਾਨਾਂ ਨੂੰ ਆਗਿਆ ਦਿੱਤੀ ਭਈ ਉਹ ਸਾਰੇ ਭਾਂਡੇ ਜੋ ਬਾਲ ਔਰ ਅਸ਼ੇਰਾ ਦੇਵੀ ਔਰ ਆਕਾਸ਼ ਦੇ ਸਾਰੇ ਲਸ਼ਕਰ ਲਈ ਬਣਾਏ ਗਏ ਸਨ ਯਹੋਵਾ ਦੀ ਹੈਕਲ ਵਿੱਚੋਂ ਬਾਹਰ ਕੱਢ ਲਿਆਉਣ ਔਰ ਉਹਨੇ ਯਰੂਸ਼ਲਮੋਂ ਬਾਹਰ ਕਿਦਰੋਨ ਦੀਆਂ ਖੇਤਾਂ ਵਿੱਚ ਉਹਨਾਂ ਨੂੰ ਸਾੜ ਦਿੱਤਾ ਔਰ ਉਹਨਾਂ ਦੀ ਸਵਾਹ ਨੂੰ ਬੈਤਿਲ ਲੈ ਗਿਆ ਔਰ ਉਹਨੇ ਉਹਨਾਂ ਬੁੱਤ ਪੂਜਕ ਪੁਜਾਰੀਆਂ ਨੂੰ ਜਿਨ੍ਹਾਂ ਨੂੰ ਯਹੂਦਾ ਦੇ ਪਾਤਸ਼ਾਹਾਂ ਨੇ ਯਹੂਦਾ ਦੇ ਸ਼ਹਿਰ ਦੀਆਂ ਉੱਚੀਆਂ ਥਾਵਾਂ ਔਰ ਯਰੂਸ਼ਲਮ ਦੇ ਆਲੇ ਦੁਆਲੇ ਦੀਆਂ ਥਾਵਾਂ ਵਿੱਚ ਧੂਪ ਦਿਖਾਉਣ ਲਈ ਠਹਿਰਾਇਆ ਸੀ ਔਰ ਉਹਨਾਂ ਨੂੰ ਵੀ ਜੋ ਬਾਲ ਸੂਰਜ ਚੰਦ ਘੁੰਮਣ ਵਾਲੇ ਤਾਰੇ ਅਤੇ ਆਕਾਸ਼ ਦੇ ਸਾਰੇ ਲਸ਼ਕਰ ਲਈ ਧੂਪ ਦਿਖਾਉਂਦੇ ਸਨ ਹਟਾ ਦਿੱਤਾ ਅਤੇ ਉਸ ਟੁੰਡ ਦੇਵੀ ਨੂੰ ਯਹੋਵਾ ਦੇ ਭਵਨ ਤੋਂ ਕੱਢ ਕੇ ਯਰੂਸ਼ਲਮ ਤੋਂ ਬਾਹਰ ਕਿਦਰੋਨ ਦੇ ਨਾਲੇ ਵਿੱਚ ਲੈ ਗਿਆ ਔਰ ਉਸ ਨੂੰ ਕਿਦਰੋਨ ਦੇ ਨਾਲੇ ਵਿੱਚ ਸਾੜ ਸੁੱਟਿਆ ਔਰ ਉਸ ਨੂੰ ਕੁੱਟ ਕੁੱਟ ਕੇ ਪੀਪੂ ਕਰ ਦਿੱਤਾ ਔਰ ਉਸ ਪੀਪੂ ਨੂੰ ਆਮ ਲੋਕਾਂ ਦੀਆਂ ਕਬਰਾਂ ਉੱਤੇ ਸੁੱਟ ਦਿੱਤਾ ਅਤੇ ਉਹਨੇ ਗਾਨੂਆਂ ਦੇ ਘਰਾਂ ਨੂੰ ਜੋ ਯਹੋਵਾ ਦੇ ਭਵਨ ਕੋਲ ਸਨ ਜਿੱਥੇ ਤੀਵੀਆਂ ਉਸ ਟੁੰਡ ਦੇ ਲਈ ਪੜਦੇ ਬੁਣਦੀਆਂ ਸਨ ਢਾ ਦਿੱਤਾ ਅਤੇ ਉਹ ਯਹੂਦਾ ਦਿਆਂ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਔਰ ਗਵਾ ਤੋਂ ਲੈ ਕੇ ਬੇਰਸ਼ਵਾ ਤਾਈਂ ਉਹਨਾਂ ਸਾਰਿਆਂ ਉੱਚੀਆਂ ਥਾਵਾਂ ਨੂੰ ਜਿੱਥੇ ਜਾਜਕਾਂ ਨੇ ਧੂਪ ਧੁਖਾਈ ਸੀ ਭ੍ਰਿਸ਼ਟ ਕਰ ਦਿੱਤਾ ਔਰ ਉਹਨੇ ਰਾਹ ਦੇ ਫਾਟਕਾਂ ਦਿਆਂ ਉਹਨਾਂ ਉੱਚੀਆਂ ਥਾਵਾਂ ਨੂੰ ਜੋ ਸ਼ਹਿਰ ਦੇ ਹਾਕਮ ਜੋ ਹੋਸ਼ੂਆ ਦੇ ਫਾਟਕ ਦੇ ਲਾਂਘੇ ਤੇ ਸ਼ਹਿਰ ਦੇ ਫਾਟਕ ਦੇ ਖੱਬੇ ਹੱਥ ਸੀ ਢਾ ਦਿੱਤਾ ਤਾਂ ਵੀ ਉੱਚੀਆਂ ਥਾਵਾਂ ਦੇ ਪੁਜਾਰੀ ਯਰੂਸ਼ਲਮ ਵਿੱਚ ਯਹੋਵਾ ਦੀ ਜਗਵੇਦੀ ਕੋਲ ਨਾ ਆਏ ਪਰ ਉਹ ਆਪਣੇ ਭਰਾਵਾਂ ਦੇ ਵਿਚਕਾਰ ਬੇਪਤੀਰੀ ਰੋਟੀ ਖਾ ਲੈਂਦੇ ਹੁੰਦੇ ਸਨ ਅਤੇ ਉਹਨੇ ਤੋਫਤ ਨੂੰ ਜੋ ਬਨੀ ਹਿਨੋਮ ਦੀ ਵਾਦੀ ਵਿੱਚ ਹੈ ਭ੍ਰਿਸ਼ਟ ਕੀਤਾ ਤਾਂ ਜੋ ਕੋਈ ਮਨੁੱਖ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਮੌਲਕ ਦੇ ਲਈ ਅੱਗ ਵਿੱਚੋਂ ਦੀ ਨਾ ਲੰਘਾਵੇ ਅਤੇ ਉਹਨੇ ਉਹਨਾਂ ਘੋੜਿਆਂ ਨੂੰ ਜਿਨ੍ਹਾਂ ਨੂੰ ਯਹੂਦਾ ਦੇ ਪਾਤਸ਼ਾਹ ਨੇ ਸੂਰਜ ਲਈ ਅਰਪਣ ਕੀਤਾ ਸੀ ਯਹੋਵਾ ਦੇ ਭਵਨ ਦੇ ਲਾਂਘੇ ਕੋਲੋਂ ਨਾਥਾਨ ਮਲਕ ਖੋਜੇ ਦੀ ਕੋਠੜੀ ਦੇ ਲਾਗਿਓਂ ਜੋ ਬਸਤੀ ਦੇ ਅੰਦਰ ਸੀ ਕੱਢ ਦਿੱਤਾ ਉਹਨੇ ਸੂਰਜ ਦੀਆਂ ਰਥਾਂ ਨੂੰ ਵੀ ਅੱਗ ਨਾਲ ਫੂਕ ਦਿੱਤਾ ਅਤੇ ਜੋ ਜਗਵੇਦੀਆਂ ਆਹਾਜ਼ ਦੇ ਚੁਬਾਰੇ ਦੀ ਛੱਤ ਉੱਤੇ ਸਨ ਜਿਹੜੀਆਂ ਯਹੂਦਾ ਦੇ ਪਾਤਸ਼ਾਹ ਨੇ ਬਣਾਈਆਂ ਸਨ ਔਰ ਉਹ ਜਗਵੇਦੀਆਂ ਵੀ ਜੋ ਮਨਸ਼ੇ ਨੇ ਯਹੋਵਾ ਦੇ ਭਵਨ ਦੇ ਦੋਹਾਂ ਆਂਗਣਾਂ ਵਿੱਚ ਬਣਾਈਆਂ ਸਨ ਪਾਤਸ਼ਾਹ ਨੇ ਢਾ ਛੱਡੀਆਂ ਅਤੇ ਉੱਥੋਂ ਚੁਕਵਾ ਕੇ ਉਹਨਾਂ ਦੀ ਸਵਾਹ ਨੂੰ ਕਿਦਰੋਨ ਦੇ ਨਾਲੇ ਵਿੱਚ ਸੁੱਟ ਦਿੱਤਾ ਨਾਲੇ ਪਾਤਸ਼ਾਹ ਨੇ ਉਹਨਾਂ ਉੱਚੀਆਂ ਥਾਵਾਂ ਨੂੰ ਭ੍ਰਿਸ਼ਟ ਕੀਤਾ ਜੋ ਯਰੂਸ਼ਲਮ ਦੇ ਸਾਹਮਣੇ ਗੰਦੇ ਪਰਬਤ ਦੇ ਸੱਜੇ ਪਾਸੇ ਸਨ ਜਿਨ੍ਹਾਂ ਨੂੰ ਇਸਰਾਇਲ ਦੇ ਪਾਤਸ਼ਾਹ ਸੁਲੇਮਾਨ ਨੇ ਸਿਦੋਨੀਆਂ ਦੀ ਘਣਾਉਣੀ ਦੇਵੀ ਅਸ਼ਤਾਰੋਤ ਔਰ ਮੁਆਬੀਆਂ ਦੇ ਘਣਾਉਣੇ ਦੇਵ ਕਮੋਸ਼ ਔਰ ਅਮੋਨੀਆਂ ਦੇ ਘਣਾਉਣੇ ਦੇਵ ਮਿਲਕੋਮ ਦੇ ਲਈ ਬਣਾਇਆ ਸੀ ਅਤੇ ਉਹਨੇ ਥੰਮਾਂ ਨੂੰ ਟੁਕੜੇ ਟੁਕੜੇ ਕਰ ਦਿੱਤਾ ਔਰ ਟੁੰਡਾਂ ਨੂੰ ਵੱਢ ਦਿੱਤਾ ਔਰ ਉਹਨਾਂ ਦਾ ਥਾਂ ਆਦਮੀਆਂ ਦੀਆਂ ਹੱਡੀਆਂ ਨਾਲ ਭਰ ਦਿੱਤਾ ਨਾਲੇ ਉਹ ਜਗਵੇਦੀ ਜੋ ਬੈਤਲ ਵਿੱਚ ਸੀ ਅਤੇ ਉਹ ਉੱਚਾ ਥਾਂ ਜੋ ਨਵਾਟ ਦੇ ਪੁੱਤਰ ਯਾਰਾਬਾਮ ਨੇ ਬਣਾਇਆ ਸੀ ਜਿਹਦੇ ਨਾਲ ਉਸਨੇ ਇਸਰਾਇਲ ਤੋਂ ਪਾਪ ਕਰਵਾਇਆ ਸੀ। ਸੋ ਉਹ ਜਗਵੇਦੀ ਔਰ ਉੱਚਾ ਥਾਂ ਵੀ ਉਹਨੇ ਢਾ ਛੱਡਿਆ ਔਰ ਉਸ ਉੱਚੇ ਥਾਂ ਨੂੰ ਫੂਕ ਦਿੱਤਾ ਅਤੇ ਉਸ ਨੂੰ ਪੀਹ ਕੇ ਚੂਰ ਚੂਰ ਕਰ ਦਿੱਤਾ ਔਰ ਟੁੰਡ ਨੂੰ ਫੂਕ ਛੱਡਿਆ। ਅਤੇ ਜਦ ਯੋਸਈਆ ਮੁੜਿਆ ਔਰ ਉਹ ਕਬਰਾਂ ਜੋ ਪਹਾੜ ਵਿੱਚ ਸਨ ਡਿੱਠੀਆਂ ਤਾਂ ਉਹਨੇ ਲੋਕ ਘੱਲ ਕੇ ਕਬਰਾਂ ਵਿੱਚੋਂ ਹੱਡੀਆਂ ਕਢਵਾਈਆਂ ਔਰ ਜਗਵੇਦੀ ਉੱਤੇ ਉਹਨਾਂ ਨੂੰ ਸਾੜ ਕੇ ਉਸ ਨੂੰ ਭ੍ਰਿਸ਼ਟ ਕੀਤਾ। ਇਹ ਯਹੋਵਾ ਦੇ ਵਚਨ ਦੇ ਅਨੁਸਾਰ ਹੋਇਆ ਜਿਹਦਾ ਪਰਮੇਸ਼ਵਰ ਦੇ ਜਨ ਨੇ ਪ੍ਰਚਾਰ ਕੀਤਾ, ਜਿਸ ਨੇ ਇਹਨਾਂ ਵਾਰਤਾਂ ਦਾ ਵੀ ਪ੍ਰਚਾਰ ਕੀਤਾ ਸੀ। ਤਦ ਉਹਨੇ ਆਖਿਆ, ਔ ਯਾਦਗਾਰ ਜੋ ਮੈਂ ਉੱਧਰ ਵੇਖਦਾ ਹਾਂ ਕੀ ਹੈ? ਅੱਗੋਂ ਸ਼ਹਿਰ ਦੇ ਲੋਕਾਂ ਨੇ ਉਹਨੂੰ ਆਖਿਆ, ਇਹ ਉਸ ਪਰਮੇਸ਼ਵਰ ਦੇ ਜਨ ਦੀ ਕਬਰ ਹੈ ਜਿਹਨੇ ਯਹੂਦਾ ਤੋਂ ਆ ਕੇ ਉਹਨਾਂ ਕੰਮਾਂ ਦਾ ਪ੍ਰਚਾਰ ਕੀਤਾ ਜੋ ਤੂੰ ਬੈਤਲ ਦੀ ਜਗਵੇਦੀ ਦੇ ਵਿਰੁੱਧ ਕੀਤੇ ਹਨ। ਤਾਂ ਉਹਨੇ ਆਖਿਆ, ਉਸ ਨੂੰ ਵਿਸਰਾਮ ਕਰਨ ਦਿਓ, ਕੋਈ ਮਨੁੱਖ ਉਸ ਦੀਆਂ ਹੱਡੀਆਂ ਨੂੰ ਨਾ ਛੇੜੇ। ਸੋ ਉਹਨਾਂ ਨੇ ਉਸ ਦੀਆਂ ਹੱਡੀਆਂ ਉਸ ਨਵੀਂ ਦੀਆਂ ਹੱਡੀਆਂ ਨਾਲ ਜੋ ਸਾਮਰੀਆ ਵਿੱਚ ਆਇਆ ਸੀ ਰਹਿਣ ਦਿੱਤੀਆਂ। ਅਸੀਂ ਦੇਖਦੇ ਹਾਂ ਕਿ ਲੋਕਾਂ ਨੇ ਸਿਰਫ ਪਰਮੇਸ਼ਵਰ ਦੀ ਬਾਣੀ ਪੜ੍ਹਨ ਦੀ ਹੀ ਗੱਲ ਨਹੀਂ ਸੀ ਕਹੀ, ਪਰ ਉਹ ਤਾਂ ਆਖਦੇ ਹਨ ਕਿ ਉਹ ਇਸ ਦੇ ਅਨੁਸਾਰ ਚੱਲਣਗੇ ਵੀ। ਜੋ ਵਿਧੀ ਉਹ ਦੱਸਦੇ ਹਨ ਉਸ ਦੇ ਅਨੁਸਾਰ ਹੀ ਉਹ ਜਿਉਣਗੇ। ਅਸੀਂ ਆਪਣੀਆਂ ਕਈ ਕਲੀਸਿਆਵਾਂ ਵਿੱਚ ਬੇਦਾਰੀ ਲਿਆ ਸਕਦੇ ਹਾਂ, ਪਰ ਜ਼ਰੂਰੀ ਹੈ ਕਿ ਉੱਥੇ ਪਹਿਲਾਂ ਪਾਪ ਦਾ ਇਕਰਾਰ ਹੋਵੇ, ਜੋ ਕਿ ਸਿਰਫ ਪਰਮੇਸ਼ਵਰ ਦਾ ਵਚਨ ਹੀ ਲਿਆ ਸਕਦਾ ਹੈ। ਜਦੋਂ ਪਰਮੇਸ਼ਵਰ ਦੀ ਬਾਣੀ ਸਾਡੇ ਦਿਲ ਵਿੱਚ ਕਾਇਲਤਾ ਲਿਆਉਂਦੀ ਹੈ ਤਾਂ ਜ਼ਰੂਰੀ ਹੈ ਕਿ ਇਸ ਤੋਂ ਬਾਅਦ ਤੋਬਾ ਵੀ ਕੀਤੀ ਜਾਵੇ। ਮੇਰੇ ਦੋਸਤ, ਤੋਬਾ ਕਰਨ ਦਾ ਅਰਥ ਹੁੰਦਾ ਹੈ ਸਭ ਕੁਝ ਠੀਕ ਠਾਕ ਕਰਨਾ। ਤੋਬਾ ਦਾ ਅਰਥ ਹੁੰਦਾ ਹੈ ਘੁੰਮ ਕੇ ਠੀਕ ਦਿਸ਼ਾ ਵਿੱਚ ਜਾਣਾ। ਜੇਕਰ ਆਪ ਗਲਤ ਦਿਸ਼ਾ ਵੱਲ ਜਾ ਰਹੇ ਹੋ ਤਾਂ ਆਪ ਘੁੰਮੋ ਜਾਂ ਮੁੜੋ ਅਤੇ ਠੀਕ ਦਿਸ਼ਾ ਵੱਲ ਜਾਵੋ। ਇੱਥੇ ਮੈਨੂੰ ਇੱਕ ਯਾਦ ਆਉਂਦੀ ਹੈ, ਕੁਝ ਸਾਲ ਪਹਿਲਾਂ ਇੱਕ ਪ੍ਰਚਾਰਕ ਇੱਕ ਸ਼ਹਿਰ ਵਿੱਚ ਪ੍ਰਚਾਰ ਸਭਾਵਾਂ ਕਰ ਰਿਹਾ ਸੀ। ਉਸਨੇ ਇੱਕ ਹਫ਼ਤਾ ਪ੍ਰਚਾਰ ਕੀਤਾ ਅਤੇ ਇੱਕ ਵੀ ਆਦਮੀ ਪਰਮੇਸ਼ੁਰ ਵੱਲ ਨਹੀਂ ਸੀ ਮੁੜਿਆ। ਫਿਰ ਇੱਕ ਰਾਤ ਇੱਕ ਅਗਵਾਈ ਕਰਨ ਵਾਲਾ ਸੇਵਕ ਅੱਗੇ ਆਇਆ। ਉਹ ਤੋਬਾ ਦੇ ਹੰਝੂ ਬਹਾ ਰਿਹਾ ਸੀ। ਇਸਨੇ ਉਸ ਸਭਾ ਨੂੰ ਖੋਲ੍ਹ ਕੇ ਰੱਖ ਦਿੱਤਾ, ਕਿਉਂਕਿ ਉਹੀ ਸੀ ਜੋ ਕਿ ਉਸ ਕਲੀਸੀਆ ਵਿੱਚ ਬੇਦਾਰੀ ਨੂੰ ਰੋਕੀ ਬੈਠਾ ਸੀ। ਉਸਨੇ ਕਿਸੇ ਕੋਲ ਜਾ ਕੇ ਮਾਫ਼ੀ ਮੰਗੀ ਅਤੇ ਜਦੋਂ ਉਹ ਸਾਰੀ ਰਾਤ ਪ੍ਰਾਰਥਨਾ ਕਰਦਾ ਰਿਹਾ, ਪਰਮੇਸ਼ਵਰ ਲਗਾਤਾਰ ਉਸਨੂੰ ਵੱਖ ਵੱਖ ਗੱਲਾਂ ਦਾ ਇਕਰਾਰ ਕਰਵਾ ਰਿਹਾ ਸੀ। ਉਸਦਾ ਜੀਵਨ ਠੀਕ ਨਹੀਂ ਸੀ। ਉਸਨੇ ਜਿਸ ਮਨੁੱਖ ਨਾਲ ਵੀ ਗਲਤੀ ਕੀਤੀ ਹੁੰਦੀ ਉਸਦੇ ਘਰ ਜਾ ਕੇ ਦਰਵਾਜ਼ਾ ਖੜਕਟਾਉਂਦਾ ਅਤੇ ਆਖਦਾ, ਮੈਂ ਆਪਣਾ ਸਭ ਕੁਝ ਠੀਕ ਠਾਕ ਕਰਨ ਆਇਆ ਹਾਂ। ਇਸ ਸਿਲਸਿਲਾ ਸਾਰੀ ਰਾਤ ਚੱਲਦਾ ਰਿਹਾ। ਗੌਰ ਕਰੋ ਕਿ ਲੋਕ ਅੱਧੀ ਰਾਤ ਨੂੰ ਆਪਣੇ ਬਿਸਤਰ ਵਿੱਚੋਂ ਨਿਕਲ ਕੇ ਬਾਹਰ ਆਉਂਦੇ। ਅਗਲੇ ਭਲਕ ਸਵੇਰੇ ਉਸ ਸ਼ਹਿਰ ਵਿੱਚ ਬੇਦਾਰੀ ਆਈ, ਕਿਉਂਕਿ ਇੱਕ ਵਿਅਕਤੀ ਨੇ ਤੋਬਾ ਕੀਤੀ ਸੀ। ਹੁਣ ਇੱਥੇ ਰਾਜਾ ਹੁੰਦੇ ਹੋਏ ਰਾਜਾ ਯੋਸਈਆ ਕਾਫ਼ੀ ਪ੍ਰਭਾਵਸ਼ਾਲੀ ਸੀ। ਉਸ ਦੀ ਤੋਬਾ ਨੇ ਉਸ ਨੂੰ ਕਿਰਿਆਸ਼ੀਲ ਕੀਤਾ ਅਤੇ ਉਸਨੇ ਬਾਹਰ ਆਉਣਾ ਸ਼ੁਰੂ ਕੀਤਾ। ਉਸਨੇ ਸਭ ਤੋਂ ਪਹਿਲਾਂ ਬੁੱਤ ਪੂਜਾ ਨੂੰ ਪਰਮੇਸ਼ਵਰ ਦੀ ਹੈਕਲ ਵਿੱਚੋਂ ਬਾਹਰ ਕੱਢਿਆ। ਜੋ ਕੁਝ ਵੀ ਝੂਠੇ ਦੇਵਤਿਆਂ ਦੀ ਉਪਾਸਨਾ ਨਾਲ ਸੰਬੰਧਿਤ ਸੀ ਉਹ ਯਰੂਸ਼ਲਮ ਸ਼ਹਿਰ ਤੋਂ ਬਾਹਰ ਕਿਦਰੋਨ ਦੇ ਖੇਤਾਂ ਵਿੱਚ ਜਲਾ ਦਿੱਤਾ ਗਿਆ ਸੀ। ਬਾਅਦ ਵਿੱਚ ਇਸ ਦੇ ਪੀਪੂ ਜਾਂ ਰਾਖ ਨੂੰ ਵੀ ਸ਼ਹਿਰ ਤੋਂ ਬਾਹਰ ਲਿਜਾਇਆ ਗਿਆ ਸੀ ਤਾਂ ਕਿ ਲੋਕ ਇਸ ਦੀ ਰਾਖ ਵੱਲ ਵੀ ਦੁਬਾਰਾ ਨਾ ਦੇਖ ਸਕਣ। ਇਸ ਤੋਂ ਬਾਅਦ ਯੋਸ਼ਈਆ ਨੇ ਅਨੈਤਿਕਤਾ ਦਾ ਖਾਤਮਾ ਕੀਤਾ। ਪਰਮੇਸ਼ਵਰ ਦਾ ਵਚਨ ਰੋਮੀਆਂ ਦੀ ਪੱਤਰੀ ਉਸਦਾ ਇੱਕ ਅਧਿਆਇ ਉਸਦੀਆਂ 26-27 ਆਇਤਾਂ ਵਿੱਚ ਦੱਸਦਾ ਹੈ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਨੀਚ ਵਾਸਨਾ ਦੇ ਵਸ ਕਰ ਦਿੱਤਾ, ਕਿਉਂ ਜੋ ਉਹਨਾਂ ਦੀਆਂ ਨਾਰਾਂ ਨੇ ਆਪਣੇ ਸੁਭਾਵਿਕ ਕੰਮ ਨੂੰ ਉਹਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਅ ਦੇ ਵਿਰੁੱਧ ਹੈ। ਇਸੇ ਤਰ੍ਹਾਂ ਨਰ ਵੀ ਨਾਰੀਆਂ ਨਾਲ ਸੁਭਾਵਿਕ ਕੰਮ ਛੱਡ ਕੇ ਆਪੋ ਵਿੱਚ ਆਪਣੀ ਕਾਮਨਾ ਵਿੱਚ ਸੜ ਗਏ। ਨਰਾਂ ਨੇ ਨਰਾਂ ਨਾਲ ਮੁਕਾਲਕ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਯੋਗ ਫਲ ਭੋ ਗਿਆ। ਯੋਸਈਆ ਵਿੱਚ ਸਮਲਿੰਗੀ ਕਾਮਕਤਾ ਦੀ ਲਾਲਸਾ ਰੱਖਣ ਵਾਲਿਆਂ ਨੂੰ ਵੰਗਾਰਿਆ। ਉਸਨੇ ਉਹਨਾਂ ਦੀ ਨਿਖੇਧੀ ਹੀ ਨਹੀਂ ਬਲਕਿ ਉਹਨਾਂ ਨੂੰ ਆਪਣੇ ਰਾਜ ਵਿੱਚੋਂ ਹੀ ਬਾਹਰ ਕੱਢ ਦਿੱਤਾ ਸੀ। ਸਮਲਿੰਗੀ ਕਾਮੁਕਤਾ ਗਲਤ ਹੀ ਹੈ। ਅੱਜ ਕੱਲ੍ਹ ਕਈ ਲੋਕ ਇਸ ਨੂੰ ਮਾੜਾ ਨਹੀਂ ਸਮਝਦੇ, ਪਰ ਕਿਸਨੇ ਇਸ ਬਾਰੇ ਉਹਨਾਂ ਨੂੰ ਦੱਸਿਆ ਹੈ ਕਿ ਠੀਕ ਨਹੀਂ ਹੈ? ਕਈ ਆਖਦੇ ਹਨ ਕਿ ਮੇਰੇ ਵਿਚਾਰ ਵਿੱਚ ਤਾਂ ਇਹ ਠੀਕ ਹੀ ਹੈ, ਪਰ ਮੇਰੇ ਦੋਸਤ, ਆਪਦਾ ਇਹ ਫੈਸਲਾ ਆਪਦੇ ਛੋਟੇ ਦਿਮਾਗ ਤੋਂ ਵੱਡਾ ਨਹੀਂ ਹੈ। ਹੋ ਸਕਦਾ ਹੈ ਕਿ ਆਪ ਇੱਕ PhD ਦੀ ਡਿਗਰੀ ਰੱਖਦੇ ਹੋਵੋ, ਪਰ ਆਪਦਾ ਅਤੇ ਮੇਰਾ ਛੋਟਾ ਦਿਮਾਗ ਇਹੋ ਜਿਹੇ ਫੈਸਲੇ ਕਰਨ ਲਈ ਕਾਫ਼ੀ ਵੱਡੇ ਨਹੀਂ ਹਨ। ਪਰਮੇਸ਼ਵਰ ਨੇ ਆਖਿਆ ਹੈ ਕਿ ਸਮਲਿੰਗੀ ਕਾਮੁਕਤਾ ਪਰਮੇਸ਼ਵਰ ਦੇ ਕ੍ਰੋਧ ਨੂੰ ਭੜਕਾਏਗੀ। ਪਿਛਲੇ ਸਮਿਆਂ ਵਿੱਚ ਇਸ ਨੇ ਅਜਿਹਾ ਹੀ ਕੀਤਾ ਹੈ ਅਤੇ ਪਰਮੇਸ਼ਵਰ ਦਾ ਇਹ ਫੈਸਲਾ ਬਦਲ ਨਹੀਂ ਗਿਆ। ਅਸੀਂ ਬਦਲ ਗਏ ਹਾਂ, ਪਰ ਪਰਮੇਸ਼ਵਰ ਨਹੀਂ ਬਦਲਿਆ। ਯੋਸ਼ਿਆ ਇੱਕ ਬਹਾਦਰ ਮਨੁੱਖ ਸੀ, ਉਸਨੇ ਸਮਲਿੰਗੀਆਂ ਦਾ ਸਫਾਇਆ ਕੀਤਾ ਸੀ। ਯੋਸ਼ਿਆ ਨੇ ਮੋਲਕ ਦੇਵਤੇ ਅੱਗੇ ਮਨੁੱਖੀ ਬੱਚਿਆਂ ਦੀਆਂ ਬਲੀਆਂ ਦੇਣੀਆਂ ਵੀ ਬੰਦ ਕਰਵਾ ਦਿੱਤੀਆਂ ਸਨ। ਯੋਸ਼ਿਆ ਨੇ ਮੂਰਤੀਆਂ, ਵੇਦੀਆਂ, ਉੱਚੇ ਥਾਵਾਂ ਅਤੇ ਟੁੰਡਾਂ ਨੂੰ ਵੀ ਢਾਹ ਸੁੱਟਿਆ ਜੋ ਕਿ ਉਸਨੇ ਪਹਿਲੇ ਰਾਜੇ ਦੇ ਉਸ ਦੇ ਦੇਸ਼ ਵਿੱਚ ਲਿਆਂਦੇ ਸਨ। ਉਹ ਤਾਂ ਯਹੂਦਾ ਦੀਆਂ ਸਰਹੱਦਾਂ ਤੋਂ ਵੀ ਪਰੇ ਉੱਤਰ ਵਿੱਚ ਬੇਤਲ ਤੱਕ ਗਿਆ ਸੀ। ਦੂਸਰਾ ਇਤਿਹਾਸ ਦੀ ਪੋਥੀ 34 ਦੀ ਆਏ ਉਸਦੀ 33 ਆਏ ਤੇ ਇਸਦਾ ਜ਼ਿਕਰ ਇਸ ਤਰ੍ਹਾਂ ਕਰਦੀ ਹੈ ਕਿ ਤਾਂ ਯੋਸ਼ਿਆ ਨੇ ਇਸਰਾਇਲੀਆਂ ਦੀ ਸਾਰੀ ਧਰਤੀ ਵਿੱਚੋਂ ਘਿਣਾਉਣੀਆਂ ਚੀਜ਼ਾਂ ਨੂੰ ਦੂਰ ਕੀਤਾ ਅਤੇ ਇਸਰਾਇਲੀ ਜਿਹੜੇ ਹਾਜ਼ਰ ਸਨ ਉਹਨਾਂ ਤੋਂ ਯਹੋਵਾ ਉਹਨਾਂ ਦੇ ਪਰਮੇਸ਼ਵਰ ਦੀ ਉਪਾਸਨਾ ਕਰਾਈ ਅਤੇ ਉਹ ਉਸਦੀ ਸਾਰੀ ਉਮਰ ਤੀਕ ਯਹੋਵਾ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਦੇ ਮਗਰ ਚੱਲਣ ਤੋਂ ਨਾ ਹਟੇ। ਇਹ ਜਾਣਨਾ ਬੜਾ ਰੋਚਕ ਹੈ ਕਿ ਬੇਤਲ ਵਿਖੇ ਉਹ ਉਸੇ ਨਵੀਂ ਦੀ ਕਬਰ ਕੋਲ ਆਇਆ ਜਿਸ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਉਹ ਇਹ ਸਾਰੇ ਕੰਮ ਕਰੇਗਾ, ਜਿਸ ਦਾ ਜ਼ਿਕਰ ਰਾਜਿਆਂ ਦੀ ਪਹਿਲੀ ਪੋਥੀ ਉਸਦਾ 13 ਅਧਿਆਇ ਉਸਦੀ 2 ਆਇਤ ਵਿੱਚ ਹੈ। ਹੁਣ ਅੱਗੇ ਯੋਸ਼ਿਆ ਇੱਕ ਹੋਰ ਮਹਾਨ ਸਕਾਰਾਤਮਕ ਕੰਮ ਕਰਦਾ ਹੈ। ਉਹ ਦੁਬਾਰਾ ਫਿਰ ਪਸਾਹ ਨੂੰ ਲਾਗੂ ਕਰਦਾ ਹੈ। 23 ਅਧਿਆਇ ਉਸ ਦੀਆਂ 21 ਤੋਂ ਲੈ ਕੇ 23 ਆਇਤਾਂ ਵਿੱਚ ਇਸ ਬਾਰੇ ਵਚਨ ਹਨ। ਪਸਾਹ ਦਾ ਮੰਨਣਾ ਇੱਕ ਅਦਭੁਤ ਚੀਜ਼ ਹੀ ਹੈ। ਇਸ ਤਰ੍ਹਾਂ ਜਾਪਦਾ ਕਿ ਕਾਫ਼ੀ ਲੰਬੇ ਸਮੇਂ ਤੱਕ ਇਸ ਦੀ ਮਨੌਤ ਨਹੀਂ ਸੀ ਕੀਤੀ ਗਈ। ਇਸ ਦਾ ਅਰਥ ਕੀ ਹੈ? ਪਸਾਹ ਮਸੀਹ ਦਾ ਜ਼ਿਕਰ ਕਰਦਾ ਹੈ। ਲੋਕ ਉਸ ਬਾਰੇ ਪੂਰੀ ਤਰ੍ਹਾਂ ਭੁੱਲ ਚੁੱਕੇ ਸਨ। ਪੌਲਸ ਜਾਣਦਾ ਹੈ ਕਿ ਕਿਉਂ ਜੋ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ। ਅੱਜ ਅਸੀਂ ਮਸੀਹ ਤੋਂ ਬਗੈਰ ਧਰਮ ਦੀ ਕੋਸ਼ਿਸ਼ ਕਰ ਰਹੇ ਹਾਂ। ਮਸੀਹ ਦੇ ਦੈਵੀਤਵ ਦਾ ਮਖੌਲ ਉਡਾਇਆ ਜਾ ਰਿਹਾ ਹੈ। ਮਸੀਹ ਦੀ ਮੌਤ ਦੀ ਅਹਿਮੀਅਤ ਤੋਂ ਇਨਕਾਰ ਕੀਤਾ ਜਾਂਦਾ ਹੈ। ਮਸੀਹ ਦੇ ਖੂਨ ਦੀ ਸਮਰੱਥਾ ਨੂੰ ਕੋਈ ਬੁਰਾਈ ਜਾਣ ਕੇ ਤੁੱਛ ਜਾਣਿਆ ਜਾਂਦਾ ਹੈ। ਇਹ ਤਾਂ ਕਈ ਪ੍ਰਚਾਰਕਾਂ ਦੁਆਰਾ ਆਪਣੇ ਵਿਖਿਆਨਾਂ ਵਿੱਚ ਵੀ ਅਜਿਹਾ ਕੀਤਾ ਜਾਂਦਾ ਹੈ। ਮੇਰੇ ਦੋਸਤ, ਸਿਰਫ ਬੇਦਾਰੀ ਹੀ ਸਾਨੂੰ ਬਚਾ ਸਕਦੀ ਹੈ। ਲੋਕ ਪੁੱਛਦੇ ਹਨ ਕਿ ਕੀ ਬੇਦਾਰੀ ਆ ਸਕਦੀ ਹੈ? ਜੀ ਹਾਂ, ਮੇਰਾ ਵਿਸ਼ਵਾਸ ਹੈ ਕਿ ਇਹ ਆ ਸਕਦੀ ਹੈ। 16ਵੀਂ ਸਦੀ ਵਿੱਚ ਮਾਰਟਿਨ ਲੂਥਰ, ਕੈਲਵਿਨ ਅਤੇ ਸਵਿੰਗਲੀ ਵਰਗੇ ਕ੍ਰਾਂਤੀਕਾਰਾਂ ਦੀ ਅਗਵਾਈ ਹੇਠ ਇਹ ਕ੍ਰਾਂਤੀ ਆਈ ਸੀ। 14ਵੀਂ ਅਤੇ 15ਵੀਂ ਸਦੀ ਵਿੱਚ ਇਸ ਦੀ ਅਗਵਾਈ ਵਿਕਲਿਫ ਅਤੇ ਜੌਨ ਨੌਕਸ ਨੇ ਕੀਤੀ ਸੀ। 19ਵੀਂ ਸਦੀ ਦੇ ਅੰਤ ਵਿੱਚ ਮਹਾਨ ਬੇਦਾਰੀਆਂ ਦੀ ਅਗਵਾਈ ਮੂਡੀ ਅਤੇ ਫਿਨੇ ਨੇ ਕੀਤੀਆਂ ਸਨ। 20ਵੀਂ ਸਦੀ ਵਿੱਚ ਸਮੂਹਿਕ ਸੰਸਾਰ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਮਹਾਨ ਜਾਗਰਤੀ ਨਹੀਂ ਆਈ, ਪਰ ਕੁਝ ਸਥਾਨਕ ਵਿਦਾਰੀਆਂ ਜ਼ਰੂਰ ਆਈਆਂ ਹਨ। ਇਸ ਸਦੀ ਦਾ ਅੰਤ ਨਜ਼ਦੀਕ ਹੈ। ਆਪਣੇ ਆਲੇ ਦੁਆਲੇ ਨਜ਼ਰ ਮਾਰੋ। ਮਹਾਂਮੰਦੀ ਦੇ ਦੌਰਾਨ ਸੰਸਾਰ ਪਰਮੇਸ਼ਰ ਵੱਲ ਸਮੂਹਕ ਤੌਰ 'ਤੇ ਨਹੀਂ ਮੁੜਿਆ। ਅਸੀਂ ਦੂਸਰੇ ਵਿਸ਼ਵ ਯੁੱਧ ਵਿੱਚ ਧੱਕੇ ਗਏ ਅਤੇ ਕਿੰਨਾ ਖੂਨ ਖਰਾਬਾ ਹੋਇਆ। ਇਸ ਅਨੁਭਵ ਤੋਂ ਵੀ ਅਸੀਂ ਕੁਝ ਨਹੀਂ ਸਿੱਖਿਆ। ਕੋਈ ਵੀ ਵਿਦਾਰੀ ਨਹੀਂ ਆਈ। ਸਾਡੀਆਂ ਕੌਮੀ ਅਤੇ ਕੌਮਾਂਤਰੀ ਲੜਾਈਆਂ ਵੀ ਸਾਨੂੰ ਵਾਪਸ ਪਰਮੇਸ਼ਰ ਕੋਲ ਨਹੀਂ ਲਿਆਈਆਂ। ਕੁਝ ਲੋਕ ਸੋਚਦੇ ਹਨ ਕਿ ਜੇਕਰ ਅਸੀਂ ਬਾਹਰ ਨਿਕਲੀਏ ਅਤੇ ਵਿਰੋਧਤਾ ਕਰੀਏ ਤਦ ਤਬਦੀਲੀ ਆ ਜਾਏਗੀ, ਪਰੰਤੂ ਸਾਨੂੰ ਜਿਸ ਦੀ ਲੋੜ ਹੈ ਉਹ ਤਾਂ ਗਹਿਰੀ ਅੰਦਰੂਨੀ ਕਾਇਲਤਾ ਦੀ ਹੈ। ਸਾਨੂੰ ਸਾਡੇ ਠੰਡੇਪਨ ਅਤੇ ਉਦਾਸੀਨਤਾ ਨੂੰ ਪਛਾਣਨ ਦੀ ਜ਼ਰੂਰਤ ਹੈ। ਮੇਰੇ ਦੋਸਤ, ਆਪ ਨੇ ਪਿਛਲੀ ਵਾਰ ਆਪਣੇ ਠੰਡੇਪਨ ਅਤੇ ਉਦਾਸੀਨਤਾ ਦਾ ਪਰਮੇਸ਼ਵਰ ਅੱਗੇ ਕਦੋਂ ਇਕਰਾਰ ਕੀਤਾ ਸੀ? ਮੇਰੇ ਦੋਸਤ, ਉਹ ਆਪ ਦਾ ਮੁਕਤੀਦਾਤਾ ਹੈ। ਮੈਨੂੰ ਦ੍ਰਿੜ ਵਿਸ਼ਵਾਸ ਹੈ ਕਿ ਜਿਵੇਂ ਬੀਤੇ ਸਮੇਂ ਵਿੱਚ ਵਾਪਰਿਆ ਸੀ, ਇਸ ਹਨੇਰੇ ਯੁੱਗ ਵਿੱਚ ਵੀ ਅਸੀਂ ਬੇਦਾਰੀ ਹਾਸਲ ਕਰ ਸਕਦੇ ਹਾਂ। ਯੋਸ਼ਿਆ ਦੀ ਕਹਾਣੀ ਤੋਂ ਸਾਨੂੰ ਉਤਸ਼ਾਹ ਮਿਲਦਾ ਹੈ। ਇਹ ਬੇਦਾਰੀ ਉਸਦੀ ਕੌਮ ਦੇ ਸਭ ਤੋਂ ਹਨੇਰੇ ਯੁੱਗ ਦੇ ਦੌਰਾਨ ਹੀ ਆਈ ਸੀ। 23 ਅਧਿਆਏ ਉਸ ਦੀਆਂ 29 ਅਤੇ 30 ਆਇਤਾਂ ਵਿੱਚ ਯੋਸਈਆ ਦੀ ਮੌਤ ਦਾ ਜ਼ਿਕਰ ਹੈ। ਹੁਣ ਅਸੀਂ ਯੋਸਈਆ ਦੀ ਕਹਾਣੀ ਦੇ ਇੱਕ ਉਦਾਸੀ ਭਰੇ ਹਿੱਸੇ ਵਿੱਚ ਆਉਂਦੇ ਹਾਂ। ਯਹੂਦਾ ਦੇ ਰਾਜ ਦੇ ਅੰਤ ਦੇ ਦਿਨਾਂ ਵਿੱਚ ਇੱਕ ਮਹਾਨ ਬੇਦਾਰੀ ਆਈ ਸੀ। ਜਲਦੀ ਹੁਣ ਉਸਦੇ ਲੋਕ ਅਸੀਰੀ ਵਿੱਚ ਚਲੇ ਜਾਣਗੇ। ਪਰਮੇਸ਼ਵਰ ਇੱਕ ਮਹਾਨ ਤਰੀਕੇ ਨਾਲ ਕਿਰਿਆਸ਼ੀਲ ਹੋਇਆ ਸੀ ਅਤੇ ਉਸਨੇ ਇਸ ਅਸਲੀਅਤ ਦਾ ਪ੍ਰਗਟਾਵਾ ਕੀਤਾ ਸੀ ਕਿ ਉਹ ਇਸ ਸਭ ਤੋਂ ਵੱਧ ਮੁਸ਼ਕਲ ਅਤੇ ਹਨੇਰੇ ਦਿਨਾਂ ਵਿੱਚ ਵੀ ਬੇਦਾਰੀ ਭੇਜ ਸਕਦਾ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਬੇਦਾਰੀ ਦਾ ਅੰਤ ਕਿਸਨੇ ਕੀਤਾ ਸੀ? ਯੋਸ਼ਈਆ ਨੂੰ ਚਾਹੀਦਾ ਸੀ ਕਿ ਉਹ ਘਰ ਰਹਿੰਦਾ। ਇਹ ਉਸਦਾ ਯੁੱਧ ਨਹੀਂ ਸੀ, ਜਿਸ ਤਰ੍ਹਾਂ ਕਿ ਅਸੀਂ 29 ਆਇਤ ਤੋਂ ਅੱਗੇ ਪੜ੍ਹਦੇ ਹਾਂ। ਉਸ ਦੇ ਦਿਨੀ ਮਿਸਰ ਦਾ ਪਾਤਸ਼ਾਹ ਫਿਰਾਉਨ ਨਿਕੋ ਅਸ਼ੂਰ ਦੇ ਪਾਤਸ਼ਾਹ ਉੱਤੇ ਚੜ੍ਹਾਈ ਕਰਨ ਲਈ ਫਰਾਤ ਦੇ ਦਰਿਆ ਨੂੰ ਗਿਆ ਔਰ ਯੋਸਈਆ ਪਾਤਸ਼ਾਹ ਉਸਦਾ ਸਾਹਮਣਾ ਕਰਨ ਲਈ ਗਿਆ ਔਰ ਵੇਖਦੇ ਸਾਰ ਹੀ ਫਿਰਾਉਨ ਨੇ ਉਹਨੂੰ ਮਗਿਦੋ ਕੋਲ ਮਾਰ ਛੱਡਿਆ ਅਤੇ ਉਹਦੇ ਟਹਿਲੂਏ ਉਹਨੂੰ ਮਰਿਆ ਹੋਇਆ ਇੱਕ ਰੱਥ ਵਿੱਚ ਮਗਿਦੋ ਤੋਂ ਲੈ ਆਇਆ ਔਰ ਉਹਨੂੰ ਯਰੂਸ਼ਲਮ ਵਿੱਚ ਲਿਆ ਕੇ ਉਸੇ ਦੀ ਕਬਰ ਵਿੱਚ ਦੱਬ ਦਿੱਤਾ ਔਰ ਉਸ ਦੇਸ਼ ਦਿਆਂ ਲੋਕਾਂ ਨੇ ਯੋਸਈਆ ਦੇ ਪੁੱਤਰ ਜੋ ਆਹਾਜ਼ ਨੂੰ ਮਸਾ ਕੀਤਾ ਔਰ ਉਸਦੇ ਪਿਤਾ ਦੇ ਥਾਂ ਉਸਨੂੰ ਪਾਤਸ਼ਾਹ ਬਣਾ ਦਿੱਤਾ। ਜਹੋ ਆਹਾਜ਼ ਜਦ ਰਾਜ ਕਰਨ ਲੱਗਾ ਤਾਂ 23 ਵਰਿਆਂ ਦਾ ਸੀ ਔਰ ਉਸਨੇ ਯਰੂਸ਼ਲਮ ਵਿੱਚ 3 ਮਹੀਨੇ ਰਾਜ ਕੀਤਾ ਔਰ ਉਸਦੀ ਮਾਤਾ ਦਾ ਨਾਂ ਹਮੂਟਲ ਸੀ, ਜੋ ਲਿਬਨਾ ਦੇ ਜਰਮਿਆਂ ਦੀ ਧੀ ਸੀ ਅਤੇ ਜਿਵੇਂ ਉਸਦੇ ਪਿਓ ਦਾਦਿਆਂ ਨੇ ਕੀਤਾ ਸੀ ਉਸਨੇ ਉਹ ਕੰਮ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਭੈੜਾ ਸੀ। ਇਹ ਉਸਦਾ ਯੁੱਧ ਨਹੀਂ ਸੀ, ਪਰ ਫਿਰ ਵੀ ਉਹ ਬਾਹਰ ਗਿਆ ਸੀ। ਫਿਰ ਹੋਇਆ ਕੀ ਸੀ? ਉਹ ਮਗਿਦੋ ਕੋਲ ਮਾਰਿਆ ਗਿਆ ਸੀ। ਇਹ ਮਗਿਦੋ ਉਹੀ ਥਾਂ ਹੈ ਜੋ ਕਿ ਇਸ ਦਰਾਇਲੋਨ ਦੀ ਮਹਾਨ ਵਾਦੀ ਵਿੱਚ ਹੈ, ਜਿੱਥੇ ਕਿ ਆਖਰੀ ਦਿਨਾਂ ਵਿੱਚ ਅਰਮਾਗਦੋਨ ਦਾ ਯੁੱਧ ਲੜਿਆ ਜਾਣਾ ਹੈ। ਯੋਸਈਆ ਪਰਮੇਸ਼ਵਰ ਦਾ ਇੱਕ ਮਹਾਨ ਬੰਦਾ ਸੀ, ਪਰ ਉਹ ਮੂਰਖ ਸੀ। ਉਹ ਇੱਕ ਇਹੋ ਜਿਹੇ ਯੁੱਧ ਵਿੱਚ ਦਾਖਲ ਹੋਇਆ ਜਿਸ ਦਾ ਉਸ ਨਾਲ ਕੋਈ ਸੰਬੰਧ ਨਹੀਂ ਸੀ। ਇਹ ਕਹਾਣੀ ਸੰਸਾਰ ਦੀਆਂ ਸਾਰੀਆਂ ਕੌਮਾਂ ਲਈ ਇੱਕ ਜ਼ਰੂਰੀ ਸੰਦੇਸ਼ ਹੈ। ਸੰਸਾਰ ਦੀਆਂ ਕੌਮਾਂ ਇੱਕ ਦੂਜੇ ਨਾਲ ਕਾਫ਼ੀ ਉਲਝ ਚੁੱਕੀਆਂ ਹਨ। ਇਸ ਸੰਸਾਰ ਲਈ ਇੱਕ ਅੱਛਾ ਸੰਦੇਸ਼ ਪ੍ਰਜਾਤੰਤਰ ਨਾ ਹੋ ਕੇ ਪਰਮੇਸ਼ਵਰ ਦਾ ਵਚਨ ਹੀ ਹੈ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਦੇ ਹਾਂ ਤਦ ਪਰਮੇਸ਼ਵਰ ਸਾਨੂੰ ਬਰਕਤ ਦਿੰਦਾ ਹੈ। ਜਿਨ੍ਹਾਂ ਕੰਮਾਂ ਵਿੱਚ ਪਰਮੇਸ਼ਵਰ ਨੂੰ ਨਹੀਂ ਜੋੜਿਆ ਜਾਂਦਾ ਤਾਂ ਸਾਨੂੰ ਉਹਨਾਂ ਕੰਮਾਂ ਦੁਆਰਾ ਬਰਕਤ ਵੀ ਨਹੀਂ ਮਿਲਦੀ। 23 ਅਧਿਆਏ ਉਸ ਦੀਆਂ 31 ਤੋਂ ਲੈ ਕੇ 33 ਆਇਤਾਂ ਵਿੱਚ ਜੋ ਆਹਾਜ਼ ਦੇ ਰਾਜ ਅਤੇ ਉਸਦੇ ਗੱਦੀ ਤੋਂ ਉਤਾਰੇ ਜਾਣ ਦਾ ਜ਼ਿਕਰ ਹੈ। ਆਪ ਸੋਚਦੇ ਹੋਵੋਗੇ ਕਿ ਸ਼ਾਇਦ ਜਹੋ ਆਹਾਜ਼ ਅਤੇ ਪਿਤਾ ਦੇ ਕਦਮਾਂ ਉੱਤੇ ਚੱਲਿਆ ਹੋਵੇਗਾ, ਪਰ ਉਸਨੇ ਅਜਿਹਾ ਨਹੀਂ ਸੀ ਕੀਤਾ। ਉਹ ਇੱਕ ਭੈੜਾ ਰਾਜਾ ਸੀ। ਉਸਨੇ ਤਾਂ ਰਾਜ ਗੱਦੀ ਪੂਰੀ ਤਰ੍ਹਾਂ ਸੰਭਾਲੀ ਹੀ ਨਹੀਂ ਸੀ। ਉਸਨੇ ਸਿਰਫ 3 ਮਹੀਨੇ ਰਾਜ ਕੀਤਾ। ਫਿਰਾਉਨ ਨੂੰ ਉਸਦੇ ਰਾਜ ਕਰਨ ਦਾ ਤਰੀਕਾ ਪਸੰਦ ਨਹੀਂ ਸੀ। ਉਸਨੇ ਉਸਨੂੰ ਗੱਦੀਓਂ ਲਾਹ ਦਿੱਤਾ ਅਤੇ ਉਸਨੂੰ ਮਿਸਰ ਦੇਸ਼ ਨੂੰ ਲੈ ਗਿਆ, ਜਿੱਥੇ ਕਿ ਉਹ ਮਰ ਗਿਆ ਸੀ। 34 ਅਤੇ 37 ਆਇਤਾਂ ਵਿੱਚ ਯਹੋਆਕੀਮ ਦੇ ਰਾਜਾ ਬਣਾਏ ਜਾਣ ਦਾ ਜ਼ਿਕਰ ਹੈ। ਯਹੋਆਕੀਮ ਯੋਸਈਆ ਦਾ ਇੱਕ ਹੋਰ ਪੁੱਤਰ ਸੀ ਅਤੇ ਉਸਨੇ 11 ਸਾਲ ਰਾਜ ਕੀਤਾ। ਉਹ ਵੀ ਇੱਕ ਬੁਰਾ ਰਾਜਾ ਸੀ। ਯਹੋਆਹਾਜ਼ ਭੈੜਾ ਸੀ, ਪਰ ਯਹੋਆਕੀਮ ਉਸ ਤੋਂ ਵੀ ਭੈੜਾ ਸੀ। ਇਸ ਸਮੇਂ ਅਫਰਾਤ ਨਦੀ ਦੇ ਪੂਰਬ ਵੱਲ ਬਾਬਲ ਦੀ ਮਹਾਨ ਸ਼ਕਤੀ ਵੱਧ ਰਹੀ ਸੀ। ਬਾਬਲ ਅਸ਼ੂਰ ਦੀ ਥਾਂ ਲੈ ਰਿਹਾ ਹੈ। ਬਾਬਲ ਤਾਂ ਹੁਣ ਮਿਸਰ ਤੋਂ ਵੀ ਵੱਧ ਨਿਕਲੇਗਾ ਅਤੇ ਪਹਿਲੀ ਵਿਸ਼ਵ ਸ਼ਕਤੀ ਬਣ ਜਾਵੇਗਾ। ਇਸ ਬਾਰੇ ਅਸੀਂ ਜ਼ਿਆਦਾ ਦਾਨੀਅਲ ਦੀ ਪੋਥੀ ਵਿੱਚ ਵਿਚਾਰ ਕਰਾਂਗੇ। ਇਸ ਸਮੇਂ ਯਰਮਿਆ ਇੱਕ ਮਹਾਨ ਨਬੀ ਸੀ। ਉਹ ਇਸਰਾਇਲ ਨੂੰ ਵਾਪਸ ਪਰਮੇਸ਼ਵਰ ਵੱਲ ਬੁਲਾ ਰਿਹਾ ਸੀ ਅਤੇ ਚੇਤਾਵਨੀ ਦੇ ਰਿਹਾ ਸੀ ਕਿ ਜੇਕਰ ਉਹ ਪਰਮੇਸ਼ਵਰ ਵੱਲ ਵਾਪਸ ਨਾ ਮੁੜਨ ਤਾਂ ਉਹਨਾਂ ਨੂੰ ਬਾਬਲ ਵਿੱਚ ਅਸੀਰੀ ਵਿੱਚ ਭੇਜਿਆ ਜਾਵੇਗਾ। ਇਹ ਇਸ ਸਮੇਂ ਇਸਰਾਇਲ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿਉਂਕਿ ਇਸ ਸਮੇਂ ਨਬੂਕਦਨਸਰ ਅਜੇ ਕੋਈ ਸਿਰਕੱਢ ਦੁਸ਼ਮਣ ਨਹੀਂ ਸੀ, ਪਰ ਉਹ ਤਾਂ ਸੋਚਦੇ ਸਨ ਕਿ ਪਰਮੇਸ਼ਵਰ ਆਪਣੇ ਚੁਣੇ ਹੋਇਆਂ ਨਾਲ ਅਜਿਹਾ ਨਹੀਂ ਕਰੇਗਾ। ਉਹ ਸੋਚਦੇ ਸਨ ਕਿ ਯਰੂਸ਼ਲਮ ਪਰਮੇਸ਼ਵਰ ਦਾ ਨਗਰ ਹੈ ਅਤੇ ਪਵਿੱਤਰ ਹੈਕਲ ਉੱਥੇ ਹੈ, ਪਰ ਅਸਲ ਵਿੱਚ ਪਰਮੇਸ਼ਵਰ ਨੂੰ ਹੈਕਲ ਦੀ ਜ਼ਰੂਰਤ ਨਹੀਂ ਸੀ। ਇਹ ਤਾਂ ਹੁਣ ਜਲਦੀ ਹੀ ਢਾ ਦਿੱਤੀ ਜਾਵੇਗੀ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।